ਮੰਦਾ ਪੂਰੇ ਬੇਜਾ ਪਹਿਲੇ ਪੂਰੇ ਬੇਗਲ ਸੁਣ
ਪਰਦੇਸੀ ਸੁਣਨ ਵਾਲੇ ਸਾਰੇ ਦੂਰ ਦਰਾਜ ਬੈਠੇ ਸਜਣਾ ਬੇਲੀਆਂ ਨੂੰ ਹਮ ਵਤਨੀਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਮੇਰੀ ਤਰਫ
ਦੋਸਤੋ ਸਾਡੇ ਨਾਲ ਉੱਗੇ ਪੱਤਰਕਾਰ ਤੇ ਬ੍ਰੌਡਕਾਸਟ ਸਰਦਾਰ ਸਵਾਨ ਟਹਿਣਾ ਜੀ ਜੁੜ ਚੁੱਕੇ ਨੇ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਤੁਹਾਡੇ?
ਮਿਹਰਬਾਨੀ ਟਵਾਣਾ ਸਾਹਿਬ, ਬਹੁਤ ਵਧੀਆ ਚੜ੍ਹਦੀ ਕਲਾ।
ਟਹਿਣਾ ਸਾਹਿਬ, ਮੌਸਮ ਬਹਾਰ ਕੀ ਕਹਿੰਦਾ ਜੀ?
ਪੰਜਾਬ ਦਾ ਮੌਸਮ ਵੀ ਕਾਫੀ ਵਧੀਆ ਹੈਗਾ ਤੇ ਕਿਉਂਕਿ ਕੱਲ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਗਿਆ ਤੇ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈਗੀ ਆ। ਰਾਤ ਵੀ ਮੌਸਮ ਠੀਕ ਸੀਗਾ। ਉਹਦਾ ਮੌਸਮ ਵਿਭਾਗ ਨੇ ਕਿਹਾ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਗਰਮੀ ਫਿਰ ਵੱਧ ਜਾਣੀ।
ਅੱਛਾ ਜੀ, ਦੇਖੋ ਜੀ, ਫਿਰ ਤਾਂ ਚਲੋ ਬਰਸਾਤ ਤੋਂ ਮਗਰੋਂ ਗਰਮੀ ਥੋੜੀ ਜਿਹੀ ਵੱਧ ਹੀ ਹੁੰਦੀ ਆ, ਪਤਾ ਹੀ ਆਪਾਂ ਨੂੰ ਉਹ ਚੀਜ਼ ਦਾ। ਹੈਲੋ,
ਹਾਂਜੀ ਹਾਂਜੀ, ਮੈਂ ਸੁਣ ਰਿਹਾ ਜੀ।
ਹਾਂਜੀ ਹਾਂਜੀ, ਅੱਛਾ ਟਹਿਣਾ ਸਾਹਿਬ, ਜੇ ਆਪਾਂ ਦੇਖਿਆ ਜਾਵੇ ਪੰਜਾਬ ਦੀ ਜਵਾਨੀ ਆ ਜਿਹੜੀ, ਉਹ ਹੁਣ ਇਸ ਵੇਲੇ ਬੁੱਢੇ ਅਖਵਾਉਣ ਨੂੰ ਤਿਆਰ ਹੋਈ ਫਿਰਦੀ ਹੈ। 70,000 ਨੌਜਵਾਨਾਂ ਨੇ ਬੁੱਢੇ ਬਣ ਕੇ ਪੈਨਸ਼ਨ ਲਵਾ ਲਈ ਆਪਣੇ ਨਾਂ ਦੇ ਉੱਤੇ।
ਹਾਂ ਬਿਲਕੁਲ ਜੀ, ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ। ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਠੱਗੀਆਂ ਚੱਲਦੀਆਂ, ਕਿਵੇਂ ਧੋਖਾਧੜੀਆਂ ਚੱਲਦੀਆਂ, ਇਹਦਾ ਇਹ ਇੱਕ ਬਹੁਤ ਵੱਡਾ ਨਮੂਨਾ ਹੈਗਾ
ਜੀ।
ਹਾਲਾਂਕਿ ਇਹ 2015 ਦੇ ਵਿੱਚ ਬੁਢਾਪਾ ਪੈਨਸ਼ਨਾਂ ਲੱਗੀਆਂ, ਜਿਹਦੇ ਬਾਰੇ ਕਾਂਗਰਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ 2017 ਦੇ ਵਿੱਚ ਅਸੀਂ ਆ ਕੇ ਇਹਦੀ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ 30 ਤੋਂ ਲੈ ਕੇ 40 ਸਾਲ ਦੇ ਜਿਹੜੇ ਮਰਦ ਔਰਤਾਂ ਉਹਨਾਂ ਦੇ ਵੱਲੋਂ 65 ਸਾਲ ਦੇ ਬਣ ਕੇ ਕਾਗਜ਼ਾਂ ਪੱਤਰਾਂ ਦੇ ਰਾਹੀਂ ਆਪਣੇ ਨਾਂ ਪਤੇ ਬਦਲ ਕੇ ਤੇ ਬੁਢਾਪਾ ਪੈਨਸ਼ਨਾਂ ਲਵਾਈਆਂ ਗਈਆਂ। ਇਸ ਮਾਮਲੇ ਦੇ ਉੱਤੇ ਹੁਣ ਕਾਰਵਾਈ ਕੀਤੀ ਗਈ ਆ। 70,000 ਤੋਂ ਵੱਧ ਲੋਕਾਂ ਨੇ ਪੈਨਸ਼ਨਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਤੀਆਂ ਸੀ ਇੱਦਾਂ, ਤੇ 162 ਕਰੋੜ ਰੁਪਇਆ ਉਹ ਕਹਿੰਦੇ ਜੀ ਇਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਆ ਉਹ ਠੱਗੀ ਦੇ ਨਾਲ ਖਾ ਗਏ ਆ। ਦੂਜੀ ਗੱਲ ਇਹ ਹੈਗੀ ਆ ਕਿ ਟਵਾਣਾ ਸਾਹਿਬ, ਜਿਹੜੇ ਲੋਕ ਨੇ ਉਹ ਸੋਚਦੇ ਸਮਝਦੇ ਨਹੀਂ ਹੈਗੇ। ਇਹਦੇ ਵਿੱਚ ਵੱਡੀ ਗਿਣਤੀ ਚ ਲੋਕ ਇਹੋ ਜਿਹੇ ਵੀ ਆ ਜਿਹੜੇ 50,000 ਰੁਪਇਆ ਮਹੀਨਾ ਕਮਾਉਂਦੇ ਆ, ਜਿਨ੍ਹਾਂ ਦੀ ਉਮਰ 32 ਸਾਲ ਆ, ਪਰ ਉਹ ਆਪਣੇ ਪਿੰਡ ਦੇ ਸਰਪੰਚ ਨਾਲ ਮਿਲ ਕੇ, ਅਧਿਕਾਰੀਆਂ ਨਾਲ ਮਿਲ ਕੇ, ਲੀਡਰਾਂ ਨਾਲ ਮਿਲ ਕੇ ਉਮਰ ਦੇ ਵਿੱਚ ਵੱਡੇ ਬਣ ਗਏ ਕਾਗਜ਼ਾਂ ਪੱਤਰਾਂ ਦੇ ਰਾਹੀਂ। ਉਦਾਂ ਵੈਸੇ ਨਿਯਮਾਂ ਦੇ ਮੁਤਾਬਕ ਜੇ ਕਿਸੇ ਨੇ ਪੈਨਸ਼ਨ ਲਵਾਉਣੀ ਹੈ, ਬੁਢਾਪਾ ਪੈਨਸ਼ਨ ਜਿਹੜੀ ਕਿ 750 ਰੁਪਇਆ ਮਹੀਨਾ ਇਸ ਵਕਤ ਹੈਗੀ ਆ, ਉਹਦੇ ਕੁੱਝ ਕੁ ਸ਼ਰਤਾਂ ਹੈਗੀਆਂ। ਉਹਦੇ ਚ ਪਹਿਲੀ ਸ਼ਰਤ ਇਹ ਹੈਗੀ ਆ ਕਿ ਮਰਦ ਦੀ ਉਮਰ 65 ਸਾਲ ਹੋਣੀ ਚਾਹੀਦੀ ਘੱਟੋ ਘੱਟ, ਤੇ ਔਰਤ ਦੀ ਉਮਰ 58 ਸਾਲ ਹੋਣੀ ਚਾਹੀਦੀ ਆ। ਮੀਆਂ ਤੇ ਬੀਵੀ ਦੋਨਾਂ ਜਣਿਆਂ ਦੀ ਆਮਦਨ ਮਹੀਨੇ ਦੀ 6,000 ਤੋਂ ਵੱਧ ਨਹੀਂ ਹੋਣੀ ਚਾਹੀਦੀ ਦੋਵਾਂ ਦੀ ਮਿਲਾ ਕੇ। ਤੀਜੀ ਗੱਲ ਇਹ ਹੈਗੀ ਹੈ ਜੀ ਕਿ ਜ਼ਮੀਨ 2 ਏਕੜ ਹੋਣੀ ਚਾਹੀਦੀ ਆ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਚੌਥੀ ਗੱਲ ਇਹ ਹੈ ਜੀ ਕਿ ਉਹਨਾਂ ਨੂੰ ਹਲਫੀਆ ਬਿਆਨ ਦੇਣਾ ਪੈਂਦਾ ਜੀ ਕਿ ਸਾਡੇ ਕੋਲ ਆਮਦਨ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ। ਉਸ ਤੋਂ ਬਾਅਦ ਕਾਗਜ਼ ਪੱਤਰ ਆ ਜਿਹੜੇ ਉਹ ਤਿਆਰ ਹੁੰਦੇ ਆ ਤੇ ਫਿਰ ਜਿਹੜੀ ਇਹ ਸਰਕਾਰੀ ਪੈਨਸ਼ਨ ਆ ਇਹ ਲੱਗਣੀ ਸ਼ੁਰੂ ਹੁੰਦੀ ਆ। ਪਰ ਇਸ ਖਬਰ ਦੇ ਮੁਤਾਬਕ ਜਿਹੜੀ ਆਪਾਂ ਸਾਂਝੀ ਕੀਤੀ ਆ, ਪੰਜਾਬ ਦੇ ਲੋਕ ਜਿਹੜੇ ਤਾਂ ਅਸਲ ਦੇ ਵਿੱਚ ਪੈਨਸ਼ਨ ਦੇ ਹੱਕਦਾਰ ਆ ਉਹ ਤਾਂ ਧੱਕ ਦਿੱਤੇ ਜਾਂਦੇ ਪਿੱਛੇ, ਪਰ ਜਿਹੜੇ ਲੋਕਾਂ ਨੂੰ ਪੈਨਸ਼ਨ ਦੀ ਲੋੜ ਨਹੀਂ ਉਹ ਧੱਕੇ ਦੇ ਨਾਲ ਆਪਦੀ ਪੈਨਸ਼ਨ ਲਵਾ ਵੀ ਜਾਂਦੇ ਆ ਤੇ ਸਾਰੇ ਪੈਸੇ ਖਾ ਵੀ ਜਾਂਦੇ ਜਿਵੇਂ ਕਿ ਹੁਣ ਪਤਾ ਲੱਗਾ। ਪਰ ਜਦੋਂ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਪਿਛਲੇ ਵਰੇ, ਉਦੋਂ ਮੈਂ ਆਪਣੇ ਅੱਖੀਂ ਜਾ ਕੇ ਦੇਖਿਆ, ਪਿੰਡ ਜਾਨੀਆਂ ਦੇ ਵਿੱਚ ਗਏ ਸੀ ਅਸੀਂ ਇੰਟਰਵਿਊ ਕਰਨ ਦੇ ਲਈ, ਲੋਕਾਂ ਦੇ ਹਾਲ ਚਾਲ ਜਾਣਨ ਦੇ ਲਈ। ਉਦੋਂ ਮੈਂ ਕੀ ਦੇਖਿਆ ਟਵਾਣਾ ਸਾਹਿਬ, ਵੀ ਜਿਹੜੇ ਲੋਕਾਂ ਦੇ ਘਰ ਢਹਿ ਗਏ, ਜਿਹੜੇ ਲੋਕਾਂ ਦੇ ਪਸ਼ੂ ਮਰ ਗਏ, ਜਿਹੜੇ ਲੋਕਾਂ ਦੀ ਫਸਲ ਮਰ ਗਈ, ਜਿਹੜੇ ਲੋਕਾਂ ਦੇ ਖੇਤੀਬਾੜੀ ਵਾਲੇ ਸੰਦ ਬਰਬਾਦ ਹੋ ਗਏ, ਉਹਨਾਂ ਲੋਕਾਂ ਨੂੰ ਤਾਂ ਚਲੋ ਰਾਸ਼ਨ ਦੀ ਲੋੜ ਸੀਗੀ
ਜੀ,
ਕਿਉਂਕਿ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉਹ ਰਾਸ਼ਨ ਵੰਡ ਰਹੀਆਂ ਸੀ, ਪਰ ਜਿਹੜੇ ਲੋਕਾਂ ਦੀਆਂ ਤਿੰਨ ਤਿੰਨ ਮੰਜ਼ਿਲਾ ਕੋਠੀਆਂ, ਜਿਨ੍ਹਾਂ ਦੇ ਘਰੇ ਫੋਰਚੂਨਰ ਖੜੀ ਆ, ਜਿਨ੍ਹਾਂ ਦੇ ਘਰੇ ਦੋ ਦੋ ਟਰੈਕਟਰ ਖੜੇ ਆ, ਉਹਨਾਂ ਨੇ ਵੀ ਰਾਸ਼ਨ ਦੇ ਕਮਰੇ ਭਰ ਲਏ, ਕਿਉਂਕਿ ਜਿਹੜਾ ਵੀ ਦਾਨ ਕਰਨ ਆਉਂਦਾ ਸੀਗਾ ਨਾਲ ਦੀ ਨਾਲ ਦੋ ਗੱਟੇ ਫੜ ਕੇ ਅੰਦਰ ਕਮਰੇ ਚ ਰੱਖ ਲੈਂਦੇ ਸੀਗੇ। ਕੋਈ ਇਹ ਨੀ ਕਹਿੰਦਾ ਸੀ ਵੀ ਸਾਡੇ ਕੋਲੇ ਪਹਿਲਾਂ ਰਾਸ਼ਨ ਬਹੁਤ ਪਿਆ, ਮੈਂ ਆਪਦੇ ਅੱਖੀ ਦੇਖਿਆ ਵੀ ਸਰਦੇ ਕੋਈ ਦੋ ਲੋਕਾਂ ਨੇ ਕਮਰੇ ਕਿਵੇਂ ਰਾਸ਼ਨ ਦੇ ਭਰ ਲਏ। ਸੋ ਸਾਡੇ ਸੁਭਾਅ ਦੇ ਵਿੱਚ ਲਾਲਚ, ਅਸੀਂ ਮੁਫ਼ਤ ਦੇ ਵਿੱਚ ਜ਼ਹਿਰ ਵੀ ਨਹੀਂ ਛੱਡਦੇ। ਇਸ ਤਰੀਕੇ ਦੀਆਂ ਹੋਰ ਵੀ ਬੜੀਆਂ ਖ਼ਬਰਾਂ ਆਉਂਦੀਆਂ, ਪਰ ਇਸ ਸਾਰੇ ਮਾਮਲੇ ਦੇ ਉੱਤੇ, ਇਸ ਸਾਰੇ ਵਰਤਾਰੇ ਦੇ ਉੱਤੇ ਅਕਾਲੀਆਂ ਨੇ ਟਿੱਪਣੀ ਕੀਤੀ ਆ। ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ, ਉਹ ਕਹਿੰਦੇ ਜੀ ਅਸਲ ਦੇ ਵਿੱਚ ਕਾਂਗਰਸ ਨੇ ਜਾਣ ਬੁੱਝ ਕੇ ਇਹ ਪੈਨਸ਼ਨਾਂ ਕੱਟੀਆਂ। 2015 ਦੇ ਵਿੱਚ ਜਿਹੜੀਆਂ ਅਸੀਂ ਪੈਨਸ਼ਨਾਂ ਲਾਈਆਂ, ਇਹਦੇ ਵਿੱਚ ਕੋਈ ਪੈਨਸ਼ਨ ਗਲਤ ਨਹੀਂ ਸੀ, ਕਾਂਗਰਸ ਨੇ ਸਿਰਫ ਤੇ ਸਿਰਫ ਖਰਚਾ ਘਟਾਉਣ ਦੇ ਲਈ ਇਹ ਪੈਨਸ਼ਨਾਂ ਕੱਟੀਆਂ। ਚਾਹੀਦਾ ਇਹ ਸੀ ਵੀ ਪੈਨਸ਼ਨਾਂ ਜਿਹੜੀਆਂ ਹੋਰ ਬਜ਼ੁਰਗਾਂ ਨੂੰ ਲੱਗ ਜਾਣ, ਪਰ ਇਹਨਾਂ ਦੇ ਵੱਲੋਂ ਕੱਟਣ ਦਾ ਕੰਮ ਕੀਤਾ ਗਿਆ ਜੀ।
ਜੀ ਜੀ ਜੀ, ਵੈਸੇ ਪੈਨਸ਼ਨ ਵਾਲੀ ਗੱਲ ਹਰਿਆਣੇ ਚ ਵੀ ਬਹੁਤ ਹੈ, ਆਪਣੇ ਨਾਲ ਵੀ ਵੱਧ ਉੱਥੇ ਹੱਟੇ ਕੱਟੇ ਜਿਹੜੇ ਨੌਜਵਾਨ ਨੇ ਉਹ ਪੈਨਸ਼ਨਾਂ ਲੈ ਰਹੇ ਨੇ, ਤੇ ਨਾਲ ਦੀ ਨਾਲ ਚੰਗੇ ਘਰ ਖਾਂਦੇ ਪੀਂਦੇ ਜਿਵੇਂ ਕਿ ਤੁਸੀਂ ਕਿਹਾ, ਘਰੋਂ ਵੀ ਤਕੜੇ ਨੇ, ਉਹ ਵੀ ਪੈਨਸ਼ਨਾਂ ਲਵਾਈ ਫਿਰਦੇ ਨੇ। ਜੇ ਦੂਜੀ ਗੱਲ ਕਰੀਏ, ਟਹਿਣਾ ਸਾਹਿਬ, ਆਪਾਂ ਨੇ ਕੱਲ ਵੀ ਗੱਲ ਕੀਤੀ ਸੀ ਕਿ ਕੋਰੋਨਾ ਦੇ ਪੀੜਤ ਜਿਹੜੇ ਮ੍ਰਿਤਕ ਲਾਸ਼ਾਂ ਸੀਗੀਆਂ ਜਿਹੜੀਆਂ, ਉਹ ਕਿਤੇ ਜੇ ਕੋਈ ਬੁੱਢਾ ਮਰ ਗਿਆ ਤਾਂ ਉਹਨਾਂ ਦੇ ਘਰੇ ਇੱਕ ਬੁੱਢੀ ਦੀ ਮਤਲਬ ਲਾਸ਼ ਭੇਜਤੀ, ਜੇ ਕੋਈ ਵਿਚਾਰੀ ਬਜ਼ੁਰਗ ਔਰਤ ਮਰ ਗਈ ਤਾਂ ਉੱਥੇ ਬਜ਼ੁਰਗ ਬੰਦੇ ਦੀ ਲਾਸ਼ ਭੇਜਤੀ। ਹੁਣ ਮ੍ਰਿਤਕ ਕੋਰੋਨਾ ਜਿਹੜੀਆਂ ਮਰੀਜ਼ਾਂ ਦੀਆਂ ਲਾਸ਼ਾਂ ਨੇ, ਉਹਨਾਂ ਦੀ ਅਦਲਾ ਬਦਲੀ ਦੀ ਪੜਤਾਲ ਸ਼ੁਰੂ ਹੋ ਗਈ ਆ, ਕੀ ਆ ਪੜਤਾਲ?
ਦੇਖੋ ਇਹ ਪੜਤਾਲ ਤਾਂ ਹੋਣੀ ਵੀ ਚਾਹੀਦੀ ਆ। ਵੈਸੇ ਤਾਂ ਗੱਲ ਟਵਾਣਾ ਸਾਹਿਬ ਸਿੱਧੀ ਜੀ ਆ, ਵੀ ਕਿੰਨੇ ਵਜੇ ਕਿਹਦੀ ਡਿਊਟੀ ਸੀ, ਕਿਹਨੇ ਟੈਗ ਲਾਏ ਆ, ਕਿਹਨੇ ਪੋਸਟਮਾਰਟਮ ਕਰਨਾ ਹੁੰਦਾ, ਕੌਣ ਕੌਣ ਡਿਊਟੀ ਦੇ ਉੱਤੇ ਸੀਗੇ ਜਦੋਂ ਮੌਤ ਹੋਈ ਆ, ਤੇ ਕਿੰਨਾ ਕਿੰਨਾ ਨੇ ਲਾਸ਼ਾਂ ਨੂੰ ਪੈਕ ਕਰਕੇ ਕਾਲੇ ਬੈਗਾਂ ਦੇ ਵਿੱਚ ਤੇ ਵੱਖ ਵੱਖ ਥਾਵਾਂ ਦੇ ਉੱਤੇ ਪਹੁੰਚਾਇਆ, ਇਹ ਪਤਾ ਲਾਉਣਾ ਘੰਟੇ ਕੁ ਦਾ ਕੰਮ ਆ, ਕੋਈ ਬੜਾ ਔਖਾ ਕੰਮ ਹੈ ਨੀਗਾ। ਪਰ ਕਿਉਂਕਿ ਇਸ ਮਾਮਲੇ ਦੇ ਵਿੱਚ ਕਈਆਂ ਨੂੰ ਬਚਾਉਣਾ ਤੇ ਕਈਆਂ ਦੀ ਬਲੀ ਦੇਣੀ ਆ, ਇਸ ਕਰਕੇ ਇਹਨੂੰ ਟਾਈਮ ਲੱਗ ਜਾਣਾ। ਤੁਸੀਂ ਇਹ ਸੋਚੋ ਵੀ ਭਾਵੇਂ ਉੱਥੇ ਕੋਈ 5000 ਕੋਈ ਡਿਊਟੀ ਦੇ ਉੱਤੇ ਮੁਲਾਜ਼ਮ ਥੋੜੀ ਹੁੰਦਾ, ਇਹ ਤਾਂ 10 ਮਿੰਟਾਂ ਦਾ ਕੰਮ ਮੈਂ ਮੰਨਦਾ ਵੀ ਭਾਈ ਕਿਹਨੇ ਕੰਮ ਕੀਤਾ ਇਹ ਪਤਾ ਲਾਇਆ ਜਾ ਸਕਦਾ। ਪਰ ਹੁਣ ਇਸ ਮਾਮਲੇ ਦੇ ਉੱਤੇ ਪੜਤਾਲ ਹੋਊਗੀ। ਜਿਹੜੇ ਅੰਮ੍ਰਿਤਸਰ ਦੇ SDM ਆ ਉਹਨਾਂ ਦੀ ਡਿਊਟੀ ਲੱਗੀ ਆ, ਕਿਉਂਕਿ ਹੁਸ਼ਿਆਰਪੁਰ ਦੇ ਪਰਿਵਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹਾਈਕੋਰਟ ਦਾ, ਕਿ ਸਾਡੇ ਬਜ਼ੁਰਗ ਦਾ ਸੰਸਕਾਰ ਦੂਜੇ ਪਾਸੇ ਲਾਸ਼ ਭੇਜ ਕੇ ਤੇ ਉਹ ਕਰਵਾ ਦਿੱਤਾ ਗਿਆ ਤੇ ਸਾਡੇ ਨਾਲ ਧੱਕਾ ਹੋਇਆ, ਤੇ ਅਸਲ ਦੇ ਵਿੱਚ ਸਾਡੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ, ਤੇ ਸਾਡੇ ਬਜ਼ੁਰਗ ਨੂੰ ਪਹਿਲਾਂ ਵੀ ਉਹ ਕਹਿੰਦੇ ਵੀ ਇਹਨਾਂ ਨੇ ਮਰਿਆ ਕਰਾਰ ਦਿੱਤਾ ਸੀਗਾ, ਕਿਉਂਕਿ ਇਸ ਬਜ਼ੁਰਗ ਦੀ ਮੌਤ ਤੋਂ 3 ਦਿਨ ਪਹਿਲਾਂ ਹਸਪਤਾਲ ਨੇ ਕਹਿਤਾ, ਕਹਿੰਦੇ ਵੀ ਤੁਹਾਡੇ ਬਜ਼ੁਰਗ ਦੀ ਮੌਤ ਹੋ ਗਈ ਹੈ। ਪਰ ਫਿਰ ਘੰਟੇ ਕੁ ਬਾਅਦ ਫੋਨ ਆਇਆ, ਕਹਿੰਦੇ ਨਹੀਂ ਉਹ ਠੀਕ ਹੈਗੇ ਆ। ਫਿਰ ਇਹਨਾਂ ਨੇ ਇਸ ਤਰੀਕੇ ਨਾਲ ਜਦੋਂ ਮੌਤ ਹੋ ਗਈ ਤੇ ਲਾਸ਼ ਹੁਸ਼ਿਆਰਪੁਰ ਵਾਲੇ ਬਜ਼ੁਰਗ ਦੀ ਅੰਮ੍ਰਿਤਸਰ ਭੇਜਤੀ, ਅੰਮ੍ਰਿਤਸਰ ਵਾਲੀ ਜਿਹੜੀ ਔਰਤ ਉਹਨਾਂ ਨਾਲ ਮਰੀ ਸੀ ਉਹਦੀ ਲਾਸ਼ ਜਿਹੜੀ ਹੁਸ਼ਿਆਰਪੁਰ ਭੇਜਤੀ। ਹੁਣ ਇਸ ਮਾਮਲੇ ਤੇ SDM ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਵੈਸੇ 4 ਮੁਲਾਜ਼ਮ ਜਿਹਦੇ ਵਿੱਚ 2 ਨਰਸਾਂ ਤੇ 2 ਹੋਰ ਅਧਿਕਾਰੀ ਹੈ, ਉਹਨਾਂ ਨੂੰ ਪਹਿਲਾਂ ਹੀ ਇਸ ਮਾਮਲੇ 'ਚ ਸਸਪੈਂਡ ਕੀਤਾ ਹੋਇਆ ਜੀ।
ਕਮਾਲ ਦੀ ਗੱਲ ਆ, ਖੈਰ ਦੇਖਦੇ ਹਾਂ। ਟਹਿਣਾ ਸਾਹਿਬ, ਦਿੱਲੀ ਦੇ ਵਿੱਚ ਜਿਹੜੀ ਕੀ ਹੈ ਕੋਰੋਨਾ ਦੇ, ਹਰ ਚੌਥੇ ਵਿਅਕਤੀ ਨੂੰ ਕੋਰੋਨਾ ਹੈ। ਮੈਂ ਵੀ ਅੱਜ ਨੈਸ਼ਨਲ ਮੀਡੀਆ ਤੇ ਦੇਖ ਰਿਹਾ ਸੀ ਕਿ 25% ਲੋਕਾਂ ਨੂੰ ਕੋਰੋਨਾ ਦਿੱਲੀ ਦੀ, ਜੇ ਪੂਰੀ ਗਿਣਤੀ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੁੰਦੀ ਆ, ਥੋੜੀ ਨਹੀਂ ਹੈਗੀ ਜੀ।
ਦੇਖੋ ਇਹ ਗੱਲ ਸੱਚੀ ਹੈ ਜੀ, ਇੱਕ ਸੀਰੋ ਸਰਵੇ ਹੋਇਆ, ਉਹਦੇ ਰਾਹੀਂ ਪਤਾ ਇਹ ਲੱਗਾ ਜੀ ਕਿ ਦਿੱਲੀ ਦੇ ਵਿੱਚ ਹਰ ਚੌਥੇ ਬੰਦੇ ਦੇ ਅੰਦਰ ਕੋਰੋਨਾ ਦੇ ਲੱਛਣ ਹੈਗੇ ਆ। ਜੇ ਇਸ ਰਿਪੋਰਟ ਦੀ ਮੰਨੀਏ ਤਾਂ ਦਿੱਲੀ ਦੇ ਵਿੱਚ 24% ਤੋਂ ਵੱਧ ਲੋਕ ਆ ਜਿਹੜੇ ਉਹ ਇਸ ਵਕਤ ਕੋਰੋਨਾ ਦਾ ਛੋਟਾ ਜਾਂ ਵੱਡਾ ਪ੍ਰਭਾਵ ਆਪਣੇ ਪਿੰਡੇ ਦੇ ਉੱਤੇ ਹੰਢਾ ਰਹੇ ਆ। ਇਹ ਜਿਹੜਾ ਸਰਵੇਖਣ ਆ ਇਹ ਲਗਭਗ 21,500 ਲੋਕਾਂ ਦੇ ਉੱਤੇ ਕੀਤਾ ਗਿਆ, ਦਿੱਲੀ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਰਵੇਖਣ ਕੀਤਾ ਗਿਆ। ਇਹ ਸਰਵੇਖਣ ਦੇ ਮੁਤਾਬਕ ਦਿੱਲੀ ਦੇ ਵਿੱਚ ਹਾਲਾਤ ਨਾਜ਼ੁਕ ਆ। ਦੂਜੀ ਗੱਲ ਇਹ ਹੈ ਜਿਹੜੀ ਦੱਸੀ ਗਈ ਕਿ ਦਿੱਲੀ ਦੇ ਵਿੱਚ ਕੇਂਦਰ ਦੀ ਤੇ ਸੂਬੇ ਦੀ ਸਰਕਾਰ ਦੇ ਵੱਲੋਂ ਸਖ਼ਤੀ ਤੇ ਚੌਕਸੀ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਕੀ ਦੇਖੋ ਕੀ ਬਣਦਾ, ਆਪਦੇ ਵੱਲੋਂ ਕੇਜਰੀਵਾਲ ਹੋਰਾਂ ਨੇ ਕੋਈ ਕਸਰ ਨਹੀਂ ਛੱਡੀ, ਕਿਉਂਕਿ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਵੀ ਕੀਤੀ ਗਈ ਹੈ। ਜਿਹੜੇ ਲੋਕ ਡਿਊਟੀ ਦੌਰਾਨ ਮੁੱਕ ਗਏ ਉਹਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ, ਆਰਥਿਕ ਤੌਰ ਦੇ ਉੱਤੇ ਚੌਖੀ ਮਦਦ ਕੀਤੀ ਜਾ ਰਹੀ ਹੈ। ਪਰ ਜਿਵੇਂ ਦਿੱਲੀ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਕੋਰੋਨਾ ਫੈਲਿਆ, ਤੇ ਉਹਦੇ ਬਾਬਤ ਤਾਂ ਹੈਰਾਨੀ ਵੀ ਹੁੰਦੀ ਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਮਹਾਰਾਸ਼ਟਰ ਦੇ ਵਿੱਚ ਕੋਰੋਨਾ ਨਾ ਫੈਲਿਆ ਹੁੰਦਾ ਤੇ ਦਿੱਲੀ ਦੇ ਵਿੱਚ ਸਭ ਤੋਂ ਵੱਧ ਹੁੰਦਾ ਤਾਂ ਫਿਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਖਾਸ ਕਰਕੇ ਭਾਜਪਾ ਇਹਨਾਂ ਨੇ ਬੜਾ ਮੁੱਦਾ ਬਣਾਉਣਾ ਸੀ ਪਰ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਹੈ ਤੇ ਇਸ ਕਰਕੇ ਓਡਾ ਵੱਡਾ ਮੁੱਦਾ ਨਹੀਂ ਬਣਿਆ ਪਰ ਗੱਲ ਇਹ ਹੈ ਵੀ ਇਸ ਵਕਤ ਕੋਰੋਨਾ ਸੱਚੀ ਮੁੱਚੀ ਬਹੁਤ ਵੱਧ ਰਿਹਾ ਆਪਾਂ ਕੱਲ੍ਹ ਵੀ ਖ਼ਬਰ ਸਾਂਝੀ ਕੀਤੀ ਸੀ ਕੇਰਲਾ ਦਾ ਇੱਕ ਸਿਹਤ ਮਾਹਰ ਆ ਉਹਨੇ ਇਹ ਗੱਲ ਕਹੀ ਹੈ ਕਿ ਜਨਵਰੀ 2021 ਤੱਕ ਭਾਰਤ ਦੇ ਵਿੱਚ 3 ਕਰੋੜ ਕੇਸ ਹੋ ਸਕਦੇ ਆ
ਜੀ ਉਧਰ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਵ ਕੁਮਾਰ ਦੇਵ ਉਹਨੇ ਇੱਕ ਬੜਾ ਬਿਆਨ ਦੇ ਦਿੱਤਾ ਟਹਿਣਾ ਸਾਹਿਬ ਕਿ ਪੰਜਾਬੀ ਤੇ ਜੱਟ ਸਰੀਰਕ ਤੌਰ ਤੇ ਤਾਂ ਮਜ਼ਬੂਤ ਹੁੰਦੇ ਨੇ ਪਰ ਦਿਮਾਗ ਦਮੂਗ ਦੇ ਨਾਂ ਦੀ ਇਹਨਾਂ ਕੋਲ ਕੋਈ ਚੀਜ਼ ਨਹੀਂ ਹੁੰਦੀ ਇਹਨਾਂ ਨਾਲੋਂ ਤਾਂ ਕਹਿੰਦਾ ਬੰਗਾਲੀ ਚੰਗੇ ਨੇ ਜਿਹੜੇ ਬੁੱਧੀਮਾਨੀ ਬਹੁਤ ਹੁੰਦੇ ਨੇ ਜੀ
ਦੇਖੋ ਗੱਲ ਟਵਾਣਾ ਸਾਹਿਬ ਇਹ ਹੈ ਕਿ ਜਿਹੜਾ ਇਹ ਬੰਦਾ ਨਾ ਤ੍ਰਿਪੁਰਾ ਦਾ ਮੁੱਖ ਮੰਤਰੀ ਬਿਪਲਵ ਕੁਮਾਰ ਦੇਵ ਇਹ ਬੰਦਾ ਪਹਿਲੀ ਵਾਰ ਅਮਲੀ ਮਾਰਨ ਕਰਕੇ ਚਰਚਾ ਦੇ ਵਿੱਚ ਨਹੀਂ ਆਇਆ ਭਾਜਪਾ ਦਾ ਜਿਹੜਾ ਇਹ ਮੁੱਖ ਮੰਤਰੀ ਹੈ ਇਸ ਤੋਂ ਪਹਿਲਾਂ ਵੀ ਇਹਨੇ ਬਹੁਤ ਸਾਰੀਆਂ ਜਬਲੀਆਂ ਮਾਰੀਆਂ ਸ਼ਾਇਦ ਤੁਹਾਨੂੰ ਚੇਤੇ ਹੋਵੇ ਵੀ ਇੱਕ ਵਾਰ ਇਸੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਵੀ ਜਦੋਂ ਮਹਾਭਾਰਤ ਹੋਈ ਸੀ ਉਸ ਵਕਤ ਵੀ ਇੰਟਰਨੈਟ ਹੁੰਦਾ ਸੀਗਾ ਉਸ ਵਕਤ ਵਾਈਫਾਈ ਦੀ ਸਹੂਲਤ ਵੀ ਹੁੰਦੀ ਸੀ ਉਸ ਵਕਤ ਕਮਿਊਨੀਕੇਸ਼ਨ ਗੈਪ ਆ ਜਿਹੜਾ ਉਹ ਖਤਮ ਕਰਨ ਦੇ ਲਈ ਇੰਟਰਨੈਟ ਦਾ ਬਹੁਤ ਵੱਡਾ ਸਹਾਰਾ ਹੁੰਦਾ ਸੀ ਤਕਨੀਕ ਦੇ ਹਾਨੀ ਉਦੋਂ ਵੀ ਸੀਗੇ ਉਦੋਂ ਜਦੋਂ ਵਿਵਾਦ ਪੈਦਾ ਹੋਇਆ ਤੇ ਲੋਕਾਂ ਨੇ ਸਵਾਲ ਕੀਤਾ ਵੀ ਜਦੋਂ ਮਹਾਭਾਰਤ ਦੀ ਜੰਗ ਲੱਗ ਗਈ ਸੀ ਉਸ ਵਕਤ ਉਹਨਾਂ ਨੇ ਮੋਬਾਈਲ ਦਾ ਡਾਟਾ ਬੰਦ ਕਰ ਲਿਆ ਸੀ ਜਾਂ ਫਿਰ ਉਹ ਚੱਲਦਾ ਹੀ ਸੀਗਾ ਉਸ ਵਕਤ ਉਹ ਲੋਕੇਸ਼ਨ ਇੱਕ ਦੂਜੇ ਨੂੰ ਸੈਂਡ ਕਰਦੇ ਹੋਣੇ ਆ ਵੀ ਭਾਈ ਅਸੀਂ ਇੱਥੇ ਖੜੇ ਆ ਤੇ ਇੱਥੇ ਆ ਜਾਓ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਭਾਜਪਾ ਦੇ ਵੱਖ ਵੱਖ ਆਗੂ ਜਦੋਂ ਕਰਦੇ ਆ ਉਹਨਾਂ ਦੇ ਉੱਤੇ ਦੁੱਖ ਹੁੰਦਾ ਵੀ ਇਹਨਾਂ ਦੀ ਮਤ ਨੂੰ ਹੋ ਕੀ ਗਿਆ ਜਿਹੜੇ ਕੰਮ ਦੇ ਲਈ ਇਹ ਚੁਣੇ ਆ ਉਹ ਤਾਂ ਕੰਮ ਆਪਾਂ ਕਰਨਾ ਨੀ ਪਰ ਅਸੀਂ ਭਗਵਾਂ ਕਰਨ ਦੀ ਗੱਲ ਕਰਨੀ ਆ ਅਸੀਂ ਗਾਂ ਤੇ ਰਾਜਨੀਤੀ ਕਰਨੀ ਆ ਅਸੀਂ ਗੋਰੇ ਦੀ ਗੱਲ ਕਰਨੀ ਆ ਅਸੀਂ ਹੋਰ ਜਬਲਗਾਂ ਮਾਰ ਦੇਣਾ ਤੇ ਹੁਣ ਜਬਲੀ ਇੱਕ ਸਰਦਾਰਾਂ ਦੇ ਬਾਰੇ ਮਾਰਤੀ ਆ ਅਗਰ ਕਲਾ ਦੇ ਪ੍ਰੈਸ ਕਲੱਬ ਦੇ ਵਿੱਚ ਬਿਪਲਵ ਕੁਮਾਰ ਦੇਵ ਗਿਆ ਉੱਥੇ ਸੰਬੋਧਨ ਕਰਦਿਆਂ ਇਹਨੇ ਇਹ ਗੱਲ ਕਹਿਤੀ ਵੀ ਜਿਹੜੇ ਨਾ ਸਰਦਾਰ ਹੁੰਦੇ ਆ ਜਿਹੜੇ ਪੰਜਾਬੀ ਹੁੰਦੇ ਆ ਸਰੀਰ ਦੇ ਵਿੱਚ ਤਾਂ ਤਕੜੇ ਹੁੰਦੇ ਜੁੱਸਾ ਇਹਨਾਂ ਦਾ ਤਕੜਾ ਹੁੰਦਾ ਪਰ ਇਹਨਾਂ ਦੇ ਵਿੱਚ ਦਿਮਾਗ ਦਮੋਗ ਨਹੀਂ ਹੁੰਦਾ ਦਿਮਾਗ ਘੱਟ ਹੁੰਦਾ ਇੰਨੀ ਹਰਿਆਣਵੀ ਜਾਟ ਆ ਜਿਹੜੇ ਉਹਨਾਂ ਦਾ ਸਰੀਰ ਤਾਂ ਤਕੜਾ ਹੁੰਦਾ ਪਰ ਜਿਹੜਾ ਨਾ ਦਿਮਾਗ ਆ ਉਹ ਨਹੀਂ ਇੰਨਾ ਕਾਮਯਾਬ ਹੁੰਦਾ ਪਰ ਜਿਹੜੇ ਬੰਗਾਲੀ ਹੁੰਦੇ ਆ ਨਾ ਦੁਨੀਆ ਇਹਨਾਂ ਦੇ ਦਿਮਾਗ ਦੀ ਕਦਰ ਕਰਦੀ ਆ ਤੇ ਇਹਨਾਂ ਦੇ ਦਿਮਾਗ ਦਾ ਲੋਹਾ ਮੰਨਦੀ ਆ ਪੰਜਾਬੀ ਤੇ ਹਰਿਆਣਵੀ ਜਾਟ ਆ ਜਿਹੜੇ ਉਹ ਇਹਨਾਂ ਦੇ ਮੁਕਾਬਲੇ ਦਿਮਾਗ ਦੇ ਵਿੱਚ ਓਨੇ ਵਿਕਾਸਸ਼ੀਲ ਨਹੀਂ ਹੁੰਦੇ ਇਹ ਥੋੜੇ ਜਿਹੇ ਕੰਮ ਅਕਲੇ ਹੁੰਦੇ ਆ ਬੇਸਮਝ ਹੁੰਦੇ ਆ ਇਹਨਾਂ ਨੂੰ ਓਨੀ ਗੱਲਬਾਤ ਦਾ ਨਹੀਂ ਪਤਾ ਹੁੰਦਾ ਤੇ ਥੋੜੇ ਜਿਹੇ ਐਂ ਹੁੰਦੇ ਇਹ ਹੁਣ ਇਸ ਮਾਮਲੇ ਦੇ ਉੱਤੇ ਮੁੱਦਾ ਬਣ ਗਿਆ ਪੰਜਾਬ ਦੇ ਕਈ ਨੇਤਾਵਾਂ ਨੇ ਬਿਪਲਵ ਕੁਮਾਰ ਦੇਵ ਨੂੰ ਘੇਰਿਆ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਵੀ ਜੇ ਕਿਤੇ ਪੰਜਾਬੀ ਕੁਰਬਾਨੀਆਂ ਨਾ ਦਿੰਦੇ ਸਰਦਾਰ ਕੁਰਬਾਨੀਆਂ ਨਾ ਦਿੰਦੇ ਤਾਂ ਫਿਰ ਸ਼ਾਇਦ ਤੁਸੀਂ ਵੀ ਮੁੱਖ ਮੰਤਰੀ ਦਾ ਬਣਦੇ ਕਈ ਹੋਰ ਨੇਤਾਵਾਂ ਨੇ ਇਹ ਗੱਲ ਕਹੀ ਵੀ ਸਿੱਖ 2% ਆ ਪਰ ਤੁਹਾਡੀਆਂ ਕੁਰਬਾਨੀਆਂ ਜ਼ੀਰੋ ਵੀ ਨਹੀਂ ਤੇ ਸਿੱਖ 2% ਹੋਣ ਦੇ ਬਾਵਜੂਦ 90% ਕੁਰਬਾਨੀਆਂ ਦੇ ਜਾਂਦੇ ਆ ਵੀ ਸ਼ਰਮ ਆਉਣੀ ਚਾਹੀਦੀ ਆ ਜਦੋਂ ਇਹੋ ਜਿਹੇ ਬਿਆਨ ਆਉਣ ਲੱਗ ਗਏ ਫਿਰ ਬਿਪਲਵ ਕੁਮਾਰ ਦੇਵ ਨੇ ਮਾਫ਼ੀ ਮੰਗ ਲਈ ਕਹਿੰਦਾ ਜੀ ਮੇਰੇ ਹਰਿਆਣਵੀ ਤੇ ਪੰਜਾਬੀ ਬਹੁਤ ਸਾਰੇ ਦੋਸਤ ਹੈਗੇ ਆ ਮੈਨੂੰ ਹਮੇਸ਼ਾ ਇਹਨਾਂ ਦੇ ਉੱਤੇ ਮਾਣ ਰਿਹਾ ਮੈਂ ਕੁਝ ਕੁ ਲੋਕਾਂ ਦੀ ਸੋਚ ਦੀ ਗੱਲ ਕਰ ਰਿਹਾ ਸੀਗਾ ਪਰ ਜੇਕਰ ਇਹ ਗੱਲ ਬੁਰੀ ਲੱਗੀ ਆ ਤਾਂ ਭਾਈ ਨੂੰ ਮਾਫ਼ੀ ਮੰਗਦਾ
ਜੀ ਚਲੋ ਫਿਰ ਵੀ ਠੀਕ ਆ ਮਾਫ਼ੀ ਮੰਗ ਲਈ ਕਿ ਪੰਜਾਬੀ ਜੱਟ ਹੁੰਦਾ ਸ਼ਾਇਦ ਮਾਫ਼ੀ ਨਾ ਹੀ ਮੰਗਦਾ ਸਿੱਧਾ ਹੀ ਕਹਿੰਦਾ ਜੋ ਕਰਨਾ ਕਰ ਲਾ ਬਾਕੀ ਫਿਰ ਦੇਖਾਂ ਕਿਤੇ ਨਾ ਕਿਤੇ ਟਹਿਣਾ ਸਾਹਿਬ ਕੈਨੇਡਾ ਗਈ ਇੱਕ ਕੁੜੀ ਨੇ 25 ਲੱਖ ਰੁਪਏ ਖਰਚਾ ਕੇ ਸਹੁਰਾ ਪਰਿਵਾਰ ਠੱਗ ਲਿਆ ਜੀ ਆਪਣੇ ਸਹੁਰਾ ਪਰਿਵਾਰ ਜੀ
ਦੇਖੋ ਇੱਕ ਤਾਂ ਗੱਲ ਇਹ ਹੈਗੀ ਹੈ ਟਵਾਣਾ ਸਾਹਿਬ ਕਿ ਜਿਹੜਾ ਵਿਆਹ ਨਾ ਉਹ ਧੰਦਾ ਬਣ ਗਿਆ ਬਹੁਤ ਸਾਰੇ ਲੋਕ ਇਹ ਧੰਦਾ ਕਰਦੇ ਨੰਗੇ ਚਿੱਟੇ ਹੋ ਕੇ ਹੁਣ ਤਾਂ ਅਖਬਾਰਾਂ ਦੇ ਵਿੱਚ ਵੀ ਲਿਖਿਆ ਪਤਾ ਕੀ ਮਿਲਦਾ ਜਦੋਂ ਮੈਟ੍ਰੀਮੋਨੀਅਲ ਪੜ੍ਹਦੇ ਆ ਕਿ ਸਿਰਫ ਮੁੰਡੇ ਵਾਲੇ ਉਹੀ ਸੰਪਰਕ ਕਰਨ ਜਿਹੜੇ ਕੁੜੀ ਦੇ ਭਰਾ ਨੂੰ ਵਿਦੇਸ਼ ਪਹੁੰਚਾ ਸਕਦੇ ਹੋਣ ਕੁੜੀ ਵਾਲੇ ਲਿਖਦੇ ਆ ਕੁਛ ਹੋਰ ਏਦਾਂ ਦੀ ਗੱਲ ਵੀ ਸਾਡਾ ਇੱਕ ਹੋਰ ਜੀ ਚਲਾ ਜਾਵੇ ਤੇ ਮੁੰਡੇ ਵਾਲੇ ਵੀ ਏਦਾਂ ਦੀਆਂ ਗੱਲਾਂ ਲਿਖਦੇ ਆ ਮਤਲਬ ਇਹ ਹੈਗਾ ਕਿ ਧੰਦਾ ਹੁਣ ਤਾਂ ਅਖਬਾਰਾਂ ਦੇ ਵਿੱਚ ਲਿਖਿਆ ਹੋਇਆ ਹੁੰਦਾ ਸਿਰਫ ਕਾਗਜ਼ੀ ਵਿਆਹ ਦੇ ਲਈ ਸੰਪਰਕ ਕਰੋ ਮਤਲਬ ਇਹ ਹੈ ਵੀ ਇੱਕ ਜਣੇ ਨੇ ਆਈਲੈਟਸ ਕਰੀ ਹੋਊਗੀ ਦੂਜਾ ਜਣਾ ਖਰਚੂਗਾ 20 ਤੋਂ 25 ਲੱਖ ਰੁਪਈਆ ਦੋਵੇਂ ਜਾਣੇ ਜਾਣਗੇ ਤੇ ਉੱਥੇ ਜਾ ਕੇ ਅੱਡ ਹੋ ਜਾਣਗੇ, ਕੋਈ ਵਿਆਹ ਵਿਹੂ ਦੀ ਗੱਲ ਹੈ ਨੀ, ਪਰ ਨਾਲ ਫੋਟੋਆਂ ਲਾਉਣ ਦੇ ਲਈ ਲਾਵਾਂ ਦੀਆਂ ਫੋਟੋਆਂ ਵੀ ਲੱਗਦੀਆਂ, ਰਿਸ਼ਤੇਦਾਰਾਂ ਦੀਆਂ ਵੀ ਲੱਗਦੀਆਂ। ਮਤਲਬ ਇਹ ਆ ਵੀ ਸਾਰਾ ਕੁਝ ਇੱਕ ਧੰਦਾ ਇੱਕ ਕਾਰੋਬਾਰ ਬਣ ਕੇ ਰਹਿ ਗਿਆ ਬਾਹਰ ਜਾਣ ਦੇ ਲਈ, ਪਰ ਸਾਰੇ ਕੁਝ ਨਹੀਂ, ਕੁਝ ਲੋਕਾਂ ਦੇ ਵੱਲੋਂ ਇਹ ਕੀਤਾ ਜਾਂਦਾ। ਹੁਣ ਜਿਹੜੀ ਖਬਰ ਆਈ ਆ ਗੋਸਪੁਰ ਪਿੰਡ ਹੈਗਾ ਇਹ ਅਮਨ ਜੀ ਦੇ ਵੱਲ, ਜਿਹੜੀ ਕਿ ਰਾਮਪੁਰਾ ਫੂਲ ਦੇ ਵੱਲ, ਉਸ ਪਿੰਡ ਦਾ ਮੁੰਡਾ ਗੁਰਦਿੱਤ ਸਿੰਘ, ਉਹਨੇ ਇਹ ਗੱਲ ਕਹੀ ਹੈ ਜੀ ਮੇਰਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ, ਵਿਚੋਲਾ ਕਹਿੰਦਾ ਵੀ ਕੁੜੀ ਹੈ ਜਿਹੜੀ ਉਹ ਕਨੇਡਾ ਰਹਿੰਦੀ ਹੈ ਤੇ 7-8 ਮਹੀਨੇ ਹੋ ਗਏ ਉਹਨੂੰ ਕਨੇਡਾ ਗਈ, ਪੜ੍ਹਾਈ ਦੇ ਨਾਂ ਤੇ ਗਈ ਆ ਉਹ, ਉਹਨੂੰ ਵਾਪਸ ਬੁਲਾ ਲੈਂਦੇ ਆ, 25 ਲੱਖ ਰੁਪਈਆ ਕੁੜੀ ਵਾਲੇ ਲੈਣਗੇ ਤੇ ਤੇਰਾ ਵਿਆਹ ਕਰ ਦਿੰਦੇ ਆ ਤੇ ਕੁਛ ਮਹੀਨੇ ਬਾਅਦ ਤੂੰ ਵੀ ਚਲਾ ਜਾਏਗਾ। ਉਹ ਮੁੰਡਾ ਕਹਿੰਦਾ ਜੀ ਮੇਰੇ ਮਾਪਿਆਂ ਨੇ ਹਾਮੀ ਭਰਤੀ ਵੀ ਠੀਕ ਆ, ਏਦਾਂ ਕਰ ਲੈਂਦੇ ਆ। ਕੁੜੀ ਵਾਪਸ ਆਈ, ਉਹਨੇ ਮੇਰੇ ਨਾਲ ਵਿਆਹ ਕਰਵਾਇਆ, 3-4 ਮਹੀਨੇ ਮੇਰੇ ਨਾਲ ਰਹੀ ਤੇ ਜਾਂਦੀ ਹੋਈ ਇਹ ਗੱਲ ਕਹਿਗੀ ਵੀ ਭਾਈ ਹੁਣ ਮੈਂ ਚੱਲੀ ਆ, ਬਸ 3-4 ਮਹੀਨੇ ਬਾਅਦ ਫਾਈਲ ਲਾ ਦੂਗੀ, 5-6 ਮਹੀਨਿਆਂ ਬਾਅਦ ਤੂੰ ਵੀ ਕਨੇਡਾ ਆ ਜਾਏਗਾ। ਉਹ ਕਹਿੰਦਾ ਜੀ ਜਦੋਂ 4-5 ਮਹੀਨੇ ਬੀਤ ਗਏ ਤੇ ਗੱਲਾਂ ਬਾਤਾਂ ਵਧੀਆ ਚੱਲ ਰਹੀਆਂ ਸੀ, ਇੱਕ ਦਿਨ ਕਹਿੰਦੀ ਵੀ 5 ਲੱਖ ਰੁਪਈਆ ਮੇਰੇ ਮਾਪਿਆਂ ਨੂੰ ਹੋਰ ਪਹੁੰਚਾ ਦੇ। ਕਹਿੰਦਾ ਅਸੀਂ ਉਹਦੇ ਕੋਲੇ ਹੱਥ ਜੋੜੇ ਫੋਨ ਤੇ ਬੇਨਤੀ ਕੀਤੀ ਵੀ ਸਾਡਾ ਤਾਂ ਢੁੱਗਾ ਚੌੜ ਹੋ ਗਿਆ, ਅਸੀਂ ਤਾਂ 25 ਲੱਖ ਰੁਪਈਆ ਜ਼ਮੀਨ ਵੇਚ ਕੇ ਦਿੱਤਾ, ਸਾਡੇ ਕੋਲੇ ਹੁਣ ਦੀਵਾਨੀ ਨੀ ਹੈਗੀ ਇੱਥੇ। ਕਹਿੰਦਾ ਉਸ ਤੋਂ ਬਾਅਦ ਕੁੜੀ ਨੇ ਫੋਨ ਕੱਟਤਾ, ਉਹਨੇ ਮੇਰਾ ਨੰਬਰ ਬਲੌਕ ਦੇ ਵਿੱਚ ਪਾਤਾ, ਨਾ ਉਹ ਮੇਰੇ ਨਾਲ ਸੰਪਰਕ ਦੇ ਵਿੱਚ ਆ, ਨਾ ਟੱਬਰ ਦੇ ਕਿਸੇ ਹੋਰ ਜੀ ਦੇ ਨਾਲ ਸੰਪਰਕ ਦੇ ਵਿੱਚ ਆ। ਤੇ ਹੁਣ ਪਤਾ ਲੱਗਾ ਜੀ ਉਹ ਕਹਿੰਦੀ ਆ ਵੀ ਭਾਈ ਅਸੀਂ ਜੋ ਕਰਨਾ ਸੀ ਕਰ ਲਿਆ, ਤੁਸੀਂ ਜੋ ਕਰ ਸਕਦੇ ਹੋ ਹੁਣ ਕਰ ਲਓ, ਅਸੀਂ ਤਾਂ ਫਿਰ ਐਂ ਤੁਹਾਡੇ ਕੋਲੋਂ ਪੈਸੇ ਲੈਣੇ ਸੀ। ਲਓ ਜੀ ਹੁਣ ਉਸ ਤੋਂ ਬਾਅਦ ਉਹਨੇ ਪੁਲਿਸ ਦੇ ਕੋਲੇ ਜਾ ਕੇ ਆਪਦੀ ਬੇਨਤੀ ਦਰਜ ਕਰਵਾਈ ਹੈ, ਹੁਣ ਪੁਲਿਸ ਇਸ ਮਾਮਲੇ ਤੇ ਕੀ ਕਰਦੀ ਹੈ ਇਹ ਵਕਤ ਦੱਸੋ ਗੱਲ।
ਉਧਰ ਪੰਜਾਬ ਦੇ 5 ਜ਼ਿਲ੍ਹੇ ਨੇ ਜਿਹੜੇ ਕੋਰੋਨਾ ਦੀ ਵੱਡੀ ਮਾਰ ਹੇਠ ਆ ਗਏ ਨੇ ਜੀ, ਮੌਨਸੂਨ ਦੇ ਵਾਂਗੂ, ਕੀ ਹੈ ਕਹਾਣੀ ਉਹਨਾਂ ਦੀ?
ਦੇਖੋ ਜੀ ਇੱਕ ਤਾਂ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚ ਵੀ ਕੋਰੋਨਾ ਲਗਾਤਾਰ ਵੱਧ ਰਿਹਾ, ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਸਿਕਿਉਰਿਟੀ ਤੱਕ, ਪੰਜਾਬ ਦੇ ਵਿਧਾਇਕਾਂ ਤੱਕ, ਪੰਜਾਬ ਦੇ ਮੰਤਰੀਆਂ ਤੱਕ ਤਾਂ ਕੋਰੋਨਾ ਪਹੁੰਚ ਚੁੱਕਿਆ, ਹੁਣ ਤਾਂ ਇਹਨੂੰ ਗੰਭੀਰਤਾ ਦੇ ਨਾਲ ਲੈ ਲੈਣਾ ਚਾਹੀਦਾ। ਸੋ ਪੰਜਾਬ ਦੇ ਵਿੱਚ 5 ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਬੇਹੱਦ ਵੱਧ ਗਿਆ, ਜਿੰਨੇ ਪਿਛਲੇ 7 ਦਿਨਾਂ ਦੇ ਵਿੱਚ ਕੇਸ ਆਏ ਆ ਕੁੱਲ ਪੰਜਾਬ ਦੇ ਵਿੱਚ, ਉਹਦਾ 70% ਹਿੱਸਾ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚੋਂ ਆਇਆ। ਉਹ 5 ਜ਼ਿਲ੍ਹੇ ਜਿਹੜੇ ਉਹ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਤੇ ਮੋਹਾਲੀ ਆ। ਪੰਜਾਬ ਦੇ ਵਿੱਚ ਲਗਾਤਾਰ ਕੇਸਾਂ ਦਾ ਵਧਣਾ, ਇਹਦੇ ਪਿੱਛੇ ਮੰਨਿਆ ਇਹ ਜਾ ਰਿਹਾ ਕਿ ਮਾਈਕਰੋ ਕੰਟੇਨਮੈਂਟ ਜ਼ੋਨ ਆ ਜਿਹੜੇ, ਉਹਦੇ ਵਿੱਚ ਵੀ ਲੋਕ ਵਿਆਹ ਕਰੀ ਜਾਂਦੇ ਆ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਕਰਦੇ, ਮਾਸਕ ਨਹੀਂ ਪਹਿਨਦੇ, ਅਣਗਹਿਲੀਆਂ ਵਰਤਦੇ ਆ, ਇਹ ਗੱਲ ਮੰਨੀ ਜਾ ਰਹੀ ਹੈ। ਪੰਜਾਬ ਦੇ ਵਿੱਚ 10,000 ਤੋਂ ਉੱਪਰ ਆ ਜਿਹੜੇ ਉਹ ਕੋਰੋਨਾ ਪੀੜਤਾਂ ਦੀ ਗਿਣਤੀ ਹੋ ਚੁੱਕੀ ਆ। ਪਰ ਇਹਦੇ ਵਿੱਚ ਇੱਕ ਗੱਲ ਹੋਰ ਆ ਟਵਾਣਾ ਸਾਹਿਬ, ਜਿਹੜੀ ਕਿ ਕੁਝ ਕੋਈ ਦੱਸ ਨਹੀਂ ਰਿਹਾ। ਦੇਖੋ ਪੰਜਾਬ ਦੇ ਲੋਕ ਅਣਗਹਿਲੀ ਵਰਤਦੇ ਆ, ਕੋਈ ਦੌਰ ਆਇਆ ਨਹੀਂ, ਸਾਡੇ ਕੋਲੇ ਟੈਸਟ ਨਹੀਂ ਓਨੇ ਹੋ ਰਹੇ, ਇਹ ਵੀ ਸੱਚ ਆ, ਸਰਕਾਰ ਓਨੀ ਖੁਦ ਸਹਿਰਦ ਨਹੀਂ ਲੋਕਾਂ ਨੂੰ ਬਚਾਉਣ ਦੇ ਲਈ, ਇਹ ਵੀ ਗੱਲ ਸੱਚੀ ਆ। ਸਰਕਾਰੀ ਹਸਪਤਾਲਾਂ ਦਾ ਹਾਲ ਮਾੜਾ, ਇਹ ਗੱਲ ਲੁਕੋਈ ਜਾ ਰਹੀ ਹੈ ਜਦਕਿ ਇਹ ਗੱਲ ਸੱਚੀ ਆ। ਪਰ ਇਹਦੇ ਪਿੱਛੇ ਇੱਕ ਕਾਰਨ ਹੋਰ ਵੀ ਜ਼ਿੰਮੇਵਾਰ ਆ। ਜਲੰਧਰ ਦੇ ਪੱਤਰਕਾਰਾਂ ਦੇ ਵੱਲੋਂ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਵੱਖ ਵੱਖ ਸੈਨੇਟਾਈਜ਼ਰ ਬਣਾਉਣ ਵਾਲੀਆਂ ਕੰਪਨੀਆਂ ਦੇ ਵਿੱਚ ਜਾ ਕੇ, ਉਹਨਾਂ ਨੇ ਉੱਥੇ ਪਤਾ ਲਾਇਆ ਕਿ ਜਿਹੜਾ ਸੈਨੇਟਾਈਜ਼ਰ ਇਸ ਵਕਤ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਕੀਟਾਣੂ ਮਾਰਨ ਦੇ ਲਈ, ਜਰਮ ਮਾਰਨ ਦੇ ਲਈ, ਉਹ ਸੈਨੇਟਾਈਜ਼ਰ ਦਾ 60% ਹਿੱਸਾ ਤਾਂ ਨਕਲੀ ਸੈਨੇਟਾਈਜ਼ਰ ਆ। 100 ਰੁਪਈਏ ਦੀ ਬੋਤਲ 400 ਰੁਪਈਏ ਦੇ ਵਿੱਚ ਲੇਬਲ ਲਾ ਕੇ ਵੇਚੀ ਜਾ ਰਹੀ ਆ, ਤੇ ਉਹ ਵੀ ਉਹਨਾਂ ਨੇ ਆਪਦੇ ਅੱਖੀਂ ਦੇਖਿਆ ਵੀ ਸਪਿਰਿਟ ਦੇ ਵਿੱਚ ਸਾਬਣ ਵਾਲਾ ਪਾਣੀ ਮਿਲਾ ਕੇ ਤੇ ਨਕਲੀ ਸੈਨੇਟਾਈਜ਼ਰ ਏਦਾਂ ਹੀ ਤਿਆਰ ਕਰੀ ਜਾਂਦੇ ਆ। WHO ਦੇ ਨਿਯਮਾਂ ਦੇ ਮੁਤਾਬਕ ਜਿਹੜਾ ਸੈਨੇਟਾਈਜ਼ਰ ਆ ਉਹਦੇ ਵਿੱਚ 60-80% ਤੱਕ ਅਲਕੋਹਲ ਹੋਣੀ ਜ਼ਰੂਰੀ ਆ, ਪਰ ਇਹ ਜਿਹੜੇ ਬਣਾਉਂਦੇ ਆ ਜਲੰਧਰ ਦੇ ਵਿੱਚ ਜਾਂ ਆਲੇ ਦੁਆਲੇ ਦੀਆਂ ਕੰਪਨੀਆਂ, ਉਹਦੇ ਵਿੱਚੋਂ 60% ਕੰਪਨੀਆਂ ਕੀ ਕਰਦੀਆਂ, ਉਹ ਮੈਥੇਨੋਲ ਪਾਈ ਜਾਂਦੀਆਂ, 90% ਮੈਥੇਨੋਲ ਹੁੰਦਾ ਉਹਦੇ ਵਿੱਚ, ਮੈਥੇਨੋਲ ਕੋਈ ਕੀਟਾਣੂ ਨਹੀਂ ਮਾਰ ਰਿਹਾ, ਸਗੋਂ ਇਹ ਇੰਨਾ ਘਾਤਕ ਕੈਮੀਕਲ ਆ ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਲਾ ਲੈਂਦੇ ਹੋ ਹੱਥ ਤਾਂ ਉਹਦੇ ਨਾਲ ਤੁਹਾਡੀਆਂ ਅੱਖਾਂ ਦਾ ਨੁਕਸਾਨ ਹੋ ਸਕਦਾ। ਸੋ ਇਸ ਹਾਲਾਤ ਦੇ ਵਿੱਚ ਜਦੋਂ ਕੁੱਲ ਜੇ ਮੰਨ ਲਓ ਤੁਹਾਡੇ ਮੂਹਰੇ 100 ਬੋਤਲ ਪਈ ਆ ਸੈਨੇਟਾਈਜ਼ਰ ਦੀ, ਉਹਦੇ ਵਿੱਚੋਂ 60 ਤਾਂ ਨਕਲੀ ਆ ਸੈਨੇਟਾਈਜ਼ਰ ਦੀਆਂ, ਇਸ ਹਾਲਾਤ ਦੇ ਵਿੱਚ ਤੁਸੀਂ ਕੋਰੋਨਾ ਨੂੰ ਕਿਵੇਂ ਖਤਮ ਕਰ ਦਿਓਗੇ, ਸਵਾਲਾਂ ਦਾ ਸਵਾਲ ਇਹ ਹੈ ਜੀ।
ਜੀ ਉਧਰ ਡੇਰਿਆਂ ਦੇ ਨਾਲ ਕਾਂਗਰਸ ਦਾ ਪੁਰਾਣਾ ਸੰਬੰਧ ਹੈ, ਇਹ ਗੱਲ ਅਕਾਲੀ ਦਲ ਕਹਿ ਰਿਹਾ ਜੀ।
ਦੇਖੋ ਅਕਾਲੀ ਦਲ ਦਾ ਕਿਹੜਾ ਹੈ ਨੀਗਾ ਜੀ, ਬਾਦਲ ਸਾਹਿਬ ਵੀ ਕਹਿੰਦੇ ਰਹੇ ਵੱਡੇ ਵੀ ਤੇ ਛੋਟੇ ਵੀ, ਤੇ ਹੋਰ ਤਾਂ ਹੋਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਜਾਂਦੇ ਰਹੇ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਹੁਣ ਪ੍ਰਧਾਨ ਆ, ਜਿਹੜੇ ਵੀ ਨੇਤਾ ਨੇ ਪੰਜਾਬ ਦੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਆ, ਉਹ ਡੇਰਿਆਂ ਤੇ ਜਾਂਦੇ ਸੀ ਤੇ ਡੇਰਿਆਂ ਤੇ ਹੁਣ ਵੀ ਜਾਂਦੇ ਆ। ਇਹ ਗੱਲ ਤਾਂ ਚਲੋ ਆਪਾਂ ਕੱਲੀ ਡੇਰੇ ਸਿਰਸੇ ਦੀ ਕਰ ਲੈਂਦੇ ਹਾਂ, ਬਿਆਸ ਵਾਲੇ ਡੇਰੇ ਚ ਵੀ ਸਾਰੇ ਜਾਂਦੇ ਆ, ਆ ਬੱਲਾਂ ਵਾਲੇ ਡੇਰੇ ਚ ਵੀ ਸਾਰੇ ਜਾਂਦੇ ਆ, ਬਾਕੀ ਡੇਰਿਆਂ ਚ ਵੀ ਸਾਰੇ ਜਾਂਦੇ ਆ। ਕੋਈ ਨੀ ਛੱਡਦਾ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਡੇਰੇ ਇਹਨਾਂ ਦੀ ਆਖਰੀ ਪਨਾਹ ਹੈਗੀ ਆ ਜਿੱਤਣ ਦੇ ਲਈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਮੈਂ ਤਾਂ ਆਪਦੇ ਅੱਖੀ ਫੋਟੋਆਂ ਦੇਖੀਆਂ ਵੀ ਡੇਰੇ ਵਾਲੇ ਦੇ ਚਰਨਾਂ ਦੇ ਵਿੱਚ ਬੈਠੇ ਆ, ਤੇ ਉਹਦੇ ਵਿੱਚ ਕਾਂਗਰਸੀ ਵੀ ਹੁੰਦੇ ਆ, ਭਾਜਪਾ ਵੀ ਹੁੰਦੇ ਆ, ਉਹਦੇ ਵਿੱਚ ਅਕਾਲੀ ਵੀ ਹੁੰਦੇ ਆ, ਸਾਰੀਆਂ ਪਾਰਟੀਆਂ ਦੇ ਆ। ਪਰ ਹੁਣ ਮਹੇਸ਼ਇੰਦਰ ਸਿੰਘ ਜਿਹੜੇ ਆ, ਜਿਹੜੇ ਕਿ ਅਕਾਲੀ ਦਲ ਦੇ ਆਗੂ ਆ, ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਦੀ ਪੁਰਾਣੀ ਸਾਂਝ ਹੈਗੀ ਆ ਡੇਰਾ ਸਿਰਸਾ ਦੇ ਨਾਲ, ਤੇ ਡੇਰਿਆਂ ਦੇ ਨਾਲ ਇਹਨਾਂ ਦੀ ਬਹੁਤ ਨੇੜਤਾ ਸ਼ੁਰੂ ਤੋਂ ਰਹੀ ਆ। ਇਹ ਜਾਣਬੁੱਝ ਕੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਦੇ ਵੱਲੋਂ ਸਾਜਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ। ਪਰ ਮੈਂ ਪਿਛਲੇ ਜਿਹੜੀ ਹੈਰਾਨ ਸੀ ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਗੱਲ ਕਹੀ ਕਿ ਡੇਰਾ ਸਿਰਸਾ ਦੇ ਨਾਲ ਜੋੜ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕਾਂਗਰਸ ਦੇ ਵੱਲੋਂ ਸਾਜਿਸ਼ ਤਹਿਤ ਕੀਤਾ ਜਾ ਰਿਹਾ। ਮੈਂ ਕਿਹਾ ਦੇਖੋ ਜੀ, ਬੰਦਾ ਆਪ ਵੀ ਵੋਟਾਂ ਲੈਣ ਦੇ ਲਈ ਜਾਂਦਾ ਰਿਹਾ ਡੇਰੇ ਤੇ, ਪਰ ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ। ਮਤਲਬ ਇਹ ਆ ਕਿ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ, ਪਰ ਜਦੋਂ ਦੋਸ਼ ਲਾਉਣਾ ਹੁੰਦਾ ਉਦੋਂ ਆਪਾਂ ਆਪਦੀਆਂ ਗੱਲਾਂ ਭੁੱਲ ਜਾਂਦੇ ਹਾਂ
ਜੀ। ਉਧਰ ਸੁਖਦੇਵ ਸਿੰਘ ਢੀਂਡਸਾ ਦੀ ਨਵੀਂ ਪਾਰਟੀ ਜਿਹੜੀ ਹੈ ਉਹ ਕੋਰੋਨਾ ਵਾਂਗੂ ਭੜਥੂ ਪਾਈ ਜਾਂਦੀ ਆ, ਹੁਣ ਦਿੱਲੀ ਦੇ ਕਈ ਅਕਾਲੀ ਲੀਡਰਾਂ ਨੂੰ ਆਪਣੀ ਪਾਰਟੀ ਸ਼ਾਮਲ ਕਰ ਲਿਆ ਉਹਨਾਂ ਨੇ।
ਦੇਖੋ ਜੀ, ਇਹਨਾਂ ਨੇ ਕਈ ਅਕਾਲੀ ਨੇਤਾ ਜਿਹੜੇ ਉਹਨਾਂ ਨੂੰ ਸ਼ਾਮਲ ਕੀਤਾ, ਮਨਜੀਤ ਸਿੰਘ ਜੀਕੇ ਤੇ ਪਰਮਿੰਦਰ ਸਿੰਘ ਢੀਂਡਸਾ, ਦੋਵਾਂ ਦੇ ਵੱਲੋਂ ਦਿੱਲੀ ਦੇ ਕੁਝ ਅਕਾਲੀ ਦਲ ਦੇ ਨੇਤਾਵਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕੀਤਾ ਗਿਆ। ਉਹਦਾ ਇਹਦਾ ਮਕਸਦ ਇੱਕੋ ਹੀ ਹੈ ਕਿ ਦਿੱਲੀ ਦੇ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਲਦੀ ਹੋਣਗੀਆਂ, ਉਹਦੇ ਮੱਦੇਨਜ਼ਰ ਇਹ ਸਾਰਾ ਕੁਝ ਇਹਨਾਂ ਨੇਤਾਵਾਂ ਦੇ ਵੱਲੋਂ ਕੀਤਾ ਜਾ ਰਿਹਾ। ਮਨਜੀਤ ਸਿੰਘ ਜੀਕੇ ਦੀ ਪਾਰਟੀ ਦਾ ਨਾਂ ਹੈਗਾ ਜਾਗੋ, ਉਹ ਜਾਗੋ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਗਏ ਆ। ਢੀਂਡਸਾ ਤੇ ਜੀਕੇ ਦੋਵਾਂ ਨੇ ਉੱਥੇ ਇਹਨਾਂ ਨੂੰ ਸ਼ਾਮਲ ਕੀਤਾ ਹੈਗਾ। ਪਤਾ ਇਹ ਲੱਗਾ ਜੀ ਕਿ ਦਿੱਲੀ ਸੂਬੇ ਦੇ ਸਾਬਕਾ ਮੀਤ ਪ੍ਰਧਾਨ ਆ ਜਿਹੜੇ ਬਾਦਲ ਦਲ ਦੇ, ਤੇ ਜਿਹਨਾਂ ਨੇ 2017 ਵਿੱਚ ਦਿੱਲੀ ਕਮੇਟੀ ਦੀ ਚੋਣ ਵੀ ਲੜੀ ਸੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਲਾਜਪਤ ਨਗਰ ਵਾਰਡ ਤੋਂ, ਜਸਵੰਤ ਸਿੰਘ ਬਿੱਟੂ, ਉਹ ਆਪਣੇ ਸਾਥੀਆਂ ਦੇ ਸਮੇਤ ਜਾਗੋ ਪਾਰਟੀ ਚ ਸ਼ਾਮਲ ਹੋਏ ਆ। ਇੰਟਰਨੈਸ਼ਨਲ ਸਿੱਖ ਕੌਂਸਲ ਦੀ ਪ੍ਰਧਾਨ ਤਰਵਿੰਦਰ ਕੌਰ ਖਾਲਸਾ, ਦਿਲਪ੍ਰੀਤ ਸਿੰਘ ਤੇ ਮਨਿੰਦਰ ਸਿੰਘ, ਇਹ ਵੀ ਇਹਨਾਂ ਨੂੰ ਵੀ ਢੀਂਡਸਾ ਤੇ ਜੀਕੇ ਦੇ ਸਰੋਪੇ ਪਾ ਕੇ ਤੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਤਿਆਰੀ ਇਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਹੈ।
ਟਹਿਣਾ ਸਾਹਿਬ, ਇੱਕ ਵੱਖਰੀ ਜੀ ਖਬਰ ਹੈ ਜੀ, ਸ਼ਾਇਦ ਤੁਹਾਨੂੰ ਉਹਦੇ ਬਾਰੇ ਕਾਫੀ ਨੌਲੇਜ ਹੋਣੀ ਹੈ। ਉਹ ਹੈਗੀ ਜੀ, ਜਿਹੜੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਕੀ ਉਹਨਾਂ ਨੇ ਅਸਤੀਫਾ ਦੇ ਤਾ ਜਾਂ ਉਹਦੀਆਂ ਅਟਕਲਾਂ ਚੱਲ ਰਹੀਆਂ ਨੇ? ਕਿਉਂਕਿ ਪਤਾ ਇਹ ਲੱਗਿਆ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਡੀਆਂ ਤੇ ਸਟਾਫ ਜਿਹੜੇ ਨੇ ਵਾਪਸ ਕਰ ਦਿੱਤੇ ਨੇ ਜੀ।
ਦੇਖੋ, ਇਹਦੇ ਬਾਬਤ ਅੱਜ ਦੇ ਮੀਡੀਆ ਦੇ ਵਿੱਚ ਤਾਂ ਬਹੁਤੀਆਂ ਪ੍ਰਮੁੱਖਤਾ ਦੇ ਨਾਲ ਖ਼ਬਰਾਂ ਨਹੀਂ ਸੀ ਆਈਆਂ, ਪਰ ਦੂਜੀ ਗੱਲ ਇਹ ਹੈ ਕਿ ਇਹ ਪਿਛਲੇ ਕਈ ਦਿਨਾਂ ਤੋਂ ਕਨਸੋਆਂ ਜ਼ਰੂਰ ਚੱਲ ਰਹੀਆਂ ਕਿ ਸੁਰੇਸ਼ ਕੁਮਾਰ ਦੇ ਵੱਲੋਂ ਪਿੱਛੇ ਹਟਿਆ ਜਾ ਰਿਹਾ। ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ਿਕਵੇ ਵੀ ਹੈਗੇ ਆ, ਤੇ ਉਹ ਆਪਣੇ ਸ਼ਿਕਵਿਆਂ ਦਾ ਪ੍ਰਗਟਾਵਾ ਮੁੱਖ ਮੰਤਰੀ ਸਾਹਿਬ ਦੇ ਕੋਲੇ ਕਰ ਚੁੱਕੇ ਆ। ਸੁਰੇਸ਼ ਕੁਮਾਰ ਦੇ ਨਾਂ ਦੇ ਉੱਤੇ ਆਪਾਂ ਜਾਣਦੇ ਹਾਂ ਕਿ ਬਹੁਤ ਸਾਰੇ ਵਿਚਾਰ ਉੱਠਦੇ ਰਹੇ ਆ। ਕਦੇ ਕਦੇ ਖ਼ਬਰਾਂ ਇਹ ਵੀ ਆਉਂਦੀਆਂ ਰਹੀਆਂ ਵੀ ਮੁੱਖ ਮੰਤਰੀ ਸਾਹਿਬ ਨੇ ਸੁਰੇਸ਼ ਕੁਮਾਰ ਹੋਰੀ ਪੰਜਾਬ ਨੂੰ ਚਲਾ ਰਹੇ ਆ, ਜਿਵੇਂ ਕਰਨ ਅਵਤਾਰ ਸਿੰਘ ਦੇ ਉੱਤੇ ਦੋਸ਼ ਲੱਗਦੇ ਰਹੇ ਆ, ਉਸੇ ਤਰੀਕੇ ਦੇ ਨਾਲ ਸੁਰੇਸ਼ ਕੁਮਾਰ ਦੇ ਨਾਲ ਵੀ ਗੱਲਾਂ ਜੁੜਦੀਆਂ ਰਹੀਆਂ
ਜੀ। ਜੀ ਜੀ, ਉਧਰ ਲਾਸਟ ਖ਼ਬਰ ਹੈ ਜੀ, ਹਰਸਿਮਰਤ ਕੌਰ ਬਾਦਲ, ਉਹ ਕਹਿੰਦੀ ਜਿਹੜੀ ਆਪ ਹੈ ਉਹ ਕਾਂਗਰਸ ਦੀ ਬੀ ਟੀਮ ਹੈ।
ਮੈਨੂੰ ਤਾਂ ਜੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਕਿਹਨੂੰ ਆਪਾਂ ਬੀ ਟੀਮ ਮੰਨੀਏ, ਕਿਹਨੂੰ ਜ਼ੈਡ ਵਾਲੀ ਟੀਮ ਮੰਨੀਏ, ਕਿਹਨੂੰ ਐਲ ਵਾਲੀ ਟੀਮ ਮੰਨੀਏ ਤੇ ਕਿਹੜੀ ਐਨ ਵਾਲੀ ਟੀਮ ਹੈ, ਕਿਉਂਕਿ ਰਾਜਨੀਤਿਕ ਲੋਕ ਪੰਜਾਬ ਦੇ ਮਸਲਿਆਂ ਦੀ ਗੱਲ ਕਰਨ ਦੀ ਥਾਂ ਤੇ ਇੱਕ ਦੂਜੇ ਨੂੰ ਠੱਗੀ ਲਾਉਣ ਦੇ ਲਈ ਇਹ ਵਿਚਾਰ ਜ਼ਿਆਦਾ ਪੇਸ਼ ਕਰਦੇ ਆ। ਦੂਜੀ ਗੱਲ ਇਹ ਹੈਗੀ ਫਤਿਹ ਸਾਹਿਬ ਕਿ ਇਸ ਵਕਤ ਸਮੇਂ ਦੀ ਜ਼ਰੂਰਤ ਇਹ ਹੈ ਕਿ ਅਸੀਂ ਹਾਲਾਤ ਨੂੰ ਵਿਚਾਰੀਏ, ਅਸੀਂ ਇਹ ਗੱਲ ਸੋਚੀਏ ਵੀ ਜੋ ਬਣ ਰਿਹਾ ਉਹ ਕੀ ਬਣ ਰਿਹਾ। ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਪ੍ਰਸਥਿਤੀਆਂ ਦੇ ਵੱਲ ਦੇਖੀਏ। ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਾਂਗਰਸ ਦੀ ਬੀ ਟੀਮ ਹੈ। ਕਾਂਗਰਸ ਹੈ ਜਿਹੜੀ ਉਹ ਵੀ ਛੇਤੀ ਆਰਡੀਨੈਂਸ ਦੇ ਮਾਮਲੇ ਦੇ ਉੱਤੇ ਰੌਲਾ ਪਾ ਰਹੀ ਹੈ ਤੇ ਹਰਸਿਮਰਤ ਕੌਰ ਬਾਦਲ ਦੇ ਵਾਂਗੂੰ ਗਲਤ ਰੌਲਾ ਆਮ ਆਦਮੀ ਪਾਰਟੀ ਵੀ ਪਾ ਰਹੀ ਹੈ। ਹਰਸਿਮਰਤ ਕੌਰ ਬਾਦਲ ਦਾ ਇਹ ਕਹਿਣਾ ਕਿ ਜਿਹੜਾ ਇਹ ਕੇਂਦਰ ਦੇ ਵੱਲੋਂ ਖੇਤੀ ਆਰਡੀਨੈਂਸ ਲਿਆਂਦਾ ਗਿਆ ਇਹ ਕੋਈ ਕਿਸਾਨ ਮਾਰੂ ਨਹੀਂ ਆ, ਇਹਦੇ ਨਾਲ ਕਿਸਾਨੀ ਦਾ ਲਾਭ ਹੋਊਗਾ, ਇਹਦੇ ਨਾਲ MSP ਦੇ ਵਿੱਚ ਕੋਈ ਕਟੌਤੀ ਨਹੀਂ ਹੋਊਗੀ। ਹਰਸਿਮਰਤ ਕੌਰ ਦੇ ਕਹਿਣ ਮੁਤਾਬਕ ਇਹਦੇ ਨਾਲ ਫਾਇਦਾ ਇਹ ਹੋਊਗਾ ਕਿ ਕੋਈ ਵੀ ਕਿਸਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕਦਾ। ਸੋ ਇੱਦਾਂ ਦੇ ਉਹਨਾਂ ਨੇ ਵਿਚਾਰ ਪੇਸ਼ ਕੀਤੇ ਆ, ਪਰ ਖੇਤੀ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਬਹੁਤ ਸਾਰਾ ਰੌਲਾ ਇਸ ਵਕਤ ਪੰਜਾਬ ਦੇ ਵਿੱਚ ਪੈ ਰਿਹਾ। ਇਹ ਇਕੱਲਾ ਰੌਲਾ ਹੀ ਆ ਵੀ ਜਾਂ ਕੀ ਕੇਂਦਰ ਦੀ ਸਰਕਾਰ ਇਸ ਰੌਲੇ ਤੋਂ ਬਾਅਦ ਆਪਣੇ ਫੈਸਲੇ ਨੂੰ ਆਰਡੀਨੈਂਸ ਨੂੰ ਵਾਪਸ ਲੈ ਲੂਗੀ, ਇਸ ਸਮੇਂ ਮੈਂ ਬਿਆਨ ਕਰਨਾ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਲੈਣੇ ਆ ਇਜਾਜ਼ਤ, ਕੱਲ ਨੂੰ ਮਿਲਣ ਦੇ ਵਾਅਦੇ ਨਾਲ,
ਮਿਹਰਬਾਨੀ ਜੀ,
ਥੈਂਕ ਯੂ। ਸੋ ਦੋਸਤੋ, ਇਹ ਸੀ ਸਵਨ ਟਹਿਣਾ ਜੀ ਸਾਡੇ ਨਾਲ ਜੁੜੇ ਸੀ ਖਬਰਾਂ ਦੀ ਖਬਰ ਸਾਰ ਪ੍ਰੋਗਰਾਮ ਦੇ ਵਿਚ। ਅਗਲਾ ਪ੍ਰੋਗਰਾਮ ਲੈ ਕੇ ਜੀਤ ਕਦੋਂ ਵਾਲਾ, ਬੋਲ ਪੰਜਾਬੀ ਤੇ ਢੋਲ ਪੰਜਾਬੀ, ਉਹਨੇ ਆਪਣੇ ਲਿਖੇ ਗੀਤ ਤੇ ਸ਼ੇਰ ਤੇ ਗਜ਼ਲਾਂ ਪੇਸ਼ ਕਰਨਗੇ ਜੀ। ਚਲਦਿਆਂ ਜੀਤ ਕਦੋਂ ਵਾਲੇ ਦੇ ਨਾਲ।